1353 ਅੰਗ 'ਤੇ ਬਖਸ਼ਿਸ਼ ਕਰ ਰਹੇ ਹਨ। ਰਾਗ ਜੈ ਜੈਵੰਤੀ ਦੀ ਸਮਾਪਤੀ 1353 ਅੰਗ 'ਤੇ ਆ ਕੇ ਹੋਈ ਹੈ। ਸਤਿਗੁਰੂ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ, ਉਥਾਨਕਾ ਸਹਿਸਕ੍ਰਿਤੀ ਦੇ ਪਹਿਲੇ ਜਿਹੜੇ 4 ਸਲੋਕ ਹਨ ਇਸ ਪ੍ਰਕਾਰ ਹੈ ਕਿ ਕਾਸ਼ੀਪੁਰੀ 'ਚ ਬਹੁਤ ਸਾਰਾ ਪਖੰਡ ਵੱਧ ਗਿਆ। ਜਦੋਂ ਉਸ ਵਕਤ ਮਹਾਂਦੇਵ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਅਰਾਧਿਆ ਬੇਨਤੀ ਕੀਤੀ ਕਿ ਜਿਵੇਂ ਆਪ ਕੁੱਲ ਧਰਤੀ ਦਾ ਸੁਧਾਰ ਕਰ ਰਹੇ ਹੋ, ਇਵੇਂ ਹੀ ਆਪ ਕਿਰਪਾ ਕਰਕੇ ਇਸ ਕਾਸ਼ੀਪੁਰੀ ਦਾ ਵੀ ਸੁਧਾਰ ਕਰੋ। ਉਸ ਵੇਲੇ ਗੁਰੂ ਨਾਨਕ ਦੇਵ ਜੀ ਬਹੁਤ ਦੂਰ ਦੂਰ ਦੇਸ਼ਾਂ ਦੇਸ਼ਾਂਤਰਾਂ 'ਚ ਆਪਣੇ ਚਰਨ ਪਾ ਕੇ ਧਰਤੀ ਨੂੰ ਪਵਿੱਤਰ ਕਰਦੇ ਹੋਏ, ਸਤਨਾਮ ਵਾਹਿਗੁਰੂ ਦਾ ਛਿੱਟਾ ਦਿੰਦੇ ਹੋਏ, ਉਪਦੇਸ਼ ਕਰਦੇ ਹੋਏ ਕਾਸ਼ੀਪੁਰੀ 'ਚ ਪਹੁੰਚੇ। ਵਾਰ ਵਾਰ ਇੱਕ ਸੁੰਦਰ ਅਸਥਾਨ ਦੇਖ ਕੇ ਆਪ ਜੀ ਸੱਜ ਗਏ। ਜਿਸ ਵੇਲੇ ਗੋਪਾਲ ਦੱਤ ਪੰਡਿਤ ਨੇ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਕਾਸ਼ੀਪੁਰੀ ਆ ਕੇ ਫਲਾਣੀ ਜਗ੍ਹਾ 'ਤੇ ਬੈਠੇ ਹਨ, ਕਿਉਂਕਿ ਇਹਨੇ ਭਵਿੱਖਤ ਪੁਰਾਣ 'ਚ ਪੜ੍ਹਿਆ ਹੋਇਆ ਸੀ ਕਿ ਕਲਯੁੱਗ ਵਿੱਚ ਗੁਰੂ ਨਾਨਕ ਦੇਵ ਜੀ ਦਾ ਅਵਤਾਰ ਹੋਣਾ ਹੈ। ਭਵਿੱਖਤ ਪੁਰਾਣ 'ਚ ਲਿਖਿਆ ਹੋਇਆ ਏਵੰ ਵੈ ਧਰਮ ਪ੍ਰਾਚੁਰਯੰ ਭਵਿੱਖਿਅਤ ਯਦਾ ਕਲਉ ਤਦਾ ਵੈ ਲੋਕ ਰੱਖਿਆਰਥੰ ਮਲੇਚਾਨਾ ਨਾਸਹੇਤ ਦੇ ਪਛਮੇਤ ਸੁਭੇ ਦੇਸ਼ੇ ਬੇਦੀ ਬੰਸੇ 'ਚ ਨਾਨਕਉ। ਇਹ ਉਸੇ ਵੇਲੇ ਆਪਣੇ ਨਾਲ ਹੋਰ ਪੰਡਿਤਾਂ ਨੂੰ ਨਾਲ ਲੈ ਕੇ ਆ ਪਹੁੰਚਿਆ। ਵਿੱਦਿਆ ਦੇ ਹੰਕਾਰ ਵਿੱਚ ਮਸਤ ਹੋ ਕੇ ਪੁੱਛਿਆ ਮਹਾਰਾਜ ਸੱਚੇ ਪਾਤਸ਼ਾਹ ਨੂੰ, ਕਿੰ ਸ਼ਾਸਤਰ ਅਧੀਤੰ, ਆਪ ਕਿਹੜਾ ਕਿਹੜਾ ਸ਼ਾਸਤਰ ਪੜ੍ਹੇ ਹੋਏ ਹੋ, ਆਪ ਸਾਡੇ ਨਾਲ ਸ਼ਾਸਤਰ ਚਰਚਾ ਕਰੋ। ਮਹਾਰਾਜ ਨੇ ਵਿਚਾਰਿਆ ਜੇ ਅਸਾਂ ਇਹਨਾਂ ਨਾਲ ਸ਼ਾਸਤਰ ਚਰਚਾ ਕੀਤੀ ਤਾਂ ਕੋਈ ਵੱਡੀ ਗੱਲ ਨਹੀਂ ਹੈ, ਕੋਈ ਅਨਪੜ੍ਹ ਆਦਮੀ ਚਰਚਾ ਕਰੇ ਤਾਂ ਚੰਗਾ, ਜਦ ਆਸੇ ਪਾਸੇ ਨਿਗਾਹ ਮਾਰੀ ਤਾਂ ਹੋਰ ਅਨਪੜ੍ਹ ਆਦਮੀ ਨਿਗਾਹ ਨਾ ਆਇਆ। ਅਤੇ ਇੱਕ ਕੁੱਤਾ ਉੱਥੇ ਮਰਿਆ ਪਿਆ ਸੀ, ਉਹਦੇ ਉੱਤੇ ਦ੍ਰਿਸ਼ਟੀ ਪੈ ਗਈ। ਉਸੇ ਕੁੱਤੇ ਨੂੰ ਕਹਿਣ ਲੱਗੇ, ਉੱਠ ਤੇਰੇ ਭਾਈ ਆਏ ਨੇ, ਤੂੰ ਇਹਨਾਂ ਨਾਲ ਚਰਚਾ ਕਰ। ਸੋ ਜਿਸ ਅਸਥਾਨ 'ਤੇ ਮਹਾਰਾਜ ਸਜੇ ਸਨ ਉਸ ਅਸਥਾਨ ਦਾ ਨਾਂ ਹੁਣ ਗੁਰੂ ਕਾ ਬਾਗ ਹੈ। ਇਹ ਕਾਸ਼ੀਪੁਰੀ 'ਚ ਲਕਸ਼ਾ ਰੋਡ ਪੈਂਦਾ ਹੈ। 1568 ਵਿੱਚ ਗੁਰੂ ਨਾਨਕ ਦੇਵ ਜੀ ਬਨਾਰਸ ਪਹੁੰਚੇ ਸਨ। ਸੋ ਉਸ ਵਕਤ ਉਹ ਜਿਹੜਾ ਕੁੱਤਾ ਸੀ ਉਹ ਝੱਟ ਉੱਠ ਕੇ ਬੈਠਾ ਹੋ ਗਿਆ, ਮਹਾਰਾਜ ਦੇ ਕੋਲ ਆ ਗਿਆ। ਹਜ਼ੂਰ ਦੇ ਹੁਕਮ ਨਾਲ ਉਹਨੇ ਗੋਪਾਲ ਦੱਤ ਦੇ ਕੀਤੇ ਹੋਏ ਪ੍ਰਸ਼ਨਾਂ ਦਾ ਉੱਤਰ ਬੜੀ ਵਿਦਵਤਾ ਨਾਲ ਦਿੱਤਾ। ਵੇਦਾਂ ਦੀਆਂ ਸੁਰਤੀਆਂ ਪੜ੍ਹ ਪੜ੍ਹ ਕੇ ਗੋਪਾਲ ਦੱਤ ਨੂੰ ਨਿਰੁੱਤਰ ਕਰ ਦਿੱਤਾ। ਉਸ ਵੇਲੇ ਗੋਪਾਲ ਦੱਤ ਨੇ ਸਭਨਾਂ ਹੰਕਾਰੀ ਪੰਡਤਾਂ ਸਮੇਤ ਮਹਾਰਾਜ ਦੇ ਚਰਨੀ ਪੈ ਕੇ ਮਾਫ਼ੀ ਮੰਗੀ, ਦੋਵੇਂ ਹੱਥ ਜੋੜ ਕੇ ਬੇਨਤੀ ਕੀਤੀ, ਸਵਾਮੀ ਜੀ ਆਪ ਪੂਰਨ ਈਸ਼ਵਰ ਅਵਤਾਰ ਹੋ। ਪਰ ਸਾਡੇ ਮਨ ਵਿੱਚ ਇੱਕ ਸ਼ੰਕਾ ਹੈ ਕਿ ਆਪ ਜੀ ਨੇ ਇਸ ਕੁੱਤੇ ਨੂੰ ਸਾਡਾ ਭਾਈ ਕਿਉਂ ਕਿਹਾ? ਸਤਿਗੁਰੂ ਨਾਨਕ ਦੇਵ ਜੀ ਨੇ ਕਿਹਾ ਇਹਦਾ ਉੱਤਰ ਇਹ ਤੁਹਾਨੂੰ ਆਪ ਹੀ ਦੇਵੇਗਾ। ਉਸ ਵੇਲੇ ਹਜ਼ੂਰ ਨੇ ਭਾਈ ਮਰਦਾਨੇ ਨੂੰ ਕਿਹਾ, ਸਤਨਾਮ ਵਾਹਿਗੁਰੂ ਦਾ ਨਾਮ ਕਹਿ ਕੇ ਇਸ ਉੱਤੇ ਜਲ ਦਾ ਛਿੱਟਾ ਮਾਰ। ਜਿਸ ਵੇਲੇ ਸਤਨਾਮ ਵਾਹਿਗੁਰੂ ਕਹਿ ਕੇ ਭਾਈ ਮਰਦਾਨੇ ਨੇ ਜਲ ਦਾ ਛਿੱਟਾ ਮਾਰਿਆ ਤਾਂ ਉਹ ਉਸੇ ਵੇਲੇ ਕੁੱਤਾ ਮਰ ਗਿਆ ਅਤੇ ਦਿਵ ਸਰੂਪ ਹੋ ਕੇ ਸਾਹਮਣੇ ਖੜ੍ਹ ਗਿਆ। ਦਿਵ ਸਰੂਪ ਦਾ ਬੰਦਿਆਂ ਵਾਲਾ ਪੰਜਾਂ ਤੱਤਾਂ ਦਾ ਆਕਾਰ ਨਹੀਂ ਹੁੰਦਾ, ਸਾਡੀ ਸੂਖਮਦੇਹੀ ਹੁੰਦੀ ਹੈ ਇਹ। ਸੋ ਦਿਵਿਆ ਸਰੂਪ ਹੋ ਕੇ ਕਹਿਣ ਲੱਗਿਆ, ਹੇ ਗੋਪਾਲ ਦੱਤ, ਮੈਂ ਵਿਸ਼ਨ ਦੱਤ ਨਾਮ ਕਰਕੇ ਤੇਰਾ ਦਾਦਾ ਹਾਂ। ਮੇਰੇ ਵਿੱਚ ਵੀ ਵਿੱਦਿਆ ਦਾ ਔਰ ਬ੍ਰਾਹਮਣ ਜਾਤੀ ਦਾ ਹੰਕਾਰ ਬਹੁਤ ਸਾਰਾ ਸੀ। ਵਿੱਦਿਆ ਦੇ ਮਦ ਕਰਕੇ ਹਰ ਇੱਕ ਨਾਲ ਚਰਚਾ ਕਰਕੇ ਉਹਨੂੰ ਹਰਾ ਕੇ ਉਹਦੇ ਗ੍ਰੰਥ ਖੋਹ ਲੈਂਦਾ ਸਾਂ, ਪਰ ਭਗਵੇਂ ਕੱਪੜੇ ਪਹਿਨਣ ਵਾਲੇ ਸੰਤਾਂ ਨਾਲ ਤਾਂ ਮੇਰੀ ਖਾਸ ਕਰਕੇ ਬਹਿਸ ਹੁੰਦੀ ਸੀ। ਜਿਵੇਂ ਅੱਜ ਕੱਲ੍ਹ ਮਹਾਂਪੁਰਖਾਂ ਨਾਲ ਬਹਿਸ ਕਰਦੇ ਲੋਕ ਉਲਟ ਬੋਲਦੇ ਨੇ। ਸੋ ਕਹਿੰਦਾ, ਜਿਹੜਾ ਕੋਈ ਸੰਤ ਅਨਪੜ੍ਹ ਹੋਣ ਕਰਕੇ ਮੇਰੇ ਨਾਲ ਸ਼ਾਸਤਰ ਚਰਚਾ ਨਹੀਂ ਕਰਦਾ ਸੀ ਤਾਂ ਉਹਨੂੰ ਮੈਂ ਇੱਥੋਂ ਤੱਕ ਕਹਿੰਦਾ, ਜੇ ਤੂੰ ਵਿੱਦਿਆ ਨਹੀਂ ਪੜ੍ਹੀ ਤਾਂ ਬਸਤਰ ਰੰਗ ਕੇ ਵੀ ਪਹਿਰਨੇ ਸਨ, ਫਿਰ ਕਾਹਨੂੰ ਪਾਉਣੇ ਸੀ ਇਹ ਬਸਤਰ, ਕਾਹਦੇ ਲਈ ਪਾਏ ਹੋਏ ਨੇ? ਤੂੰ ਭਗਵੇਂ ਬਸਤਰ ਪਹਿਨ ਕੇ ਭੇਖ ਨੂੰ ਕਿਉਂ ਲਾਜ ਲਾਈ ਹੈ? ਇਸੇ ਤਰ੍ਹਾਂ ਹੀ ਇੱਕ ਦਿਨ ਨਾਮ ਰਸੀਏ ਪੂਰਨ ਕਰਨੀ ਵਾਲੇ ਮਹਾਤਮਾ ਇੱਥੇ ਆ ਪਹੁੰਚੇ, ਪਰ ਮੈਨੂੰ ਇਸ ਗੱਲ ਦਾ ਕੋਈ ਪਤਾ ਨਹੀਂ ਸੀ ਇਹ ਬ੍ਰਹਮ ਗਿਆਨੀ ਨੇ। ਮੈਂ ਤਾਂ ਉਹਨਾਂ ਦੇ ਉੱਪਰਲੇ ਲਿਬਾਸ ਭਗਵੇਂ ਕੱਪੜੇ ਪਾਏ ਦੇਖ ਕੇ ਕਿਹਾ, ਆਪ ਮੇਰੇ ਨਾਲ ਸ਼ਾਸਤਰ ਅਰਥ ਕਰੋ, ਪਰ ਉਹ ਚੁੱਪ ਰਹੇ। ਮੈਂ ਦੁਬਾਰਾ ਕਿਹਾ ਤਾਂ ਵੀ ਚੁੱਪ ਰਹੇ, ਫਿਰ ਮੈਂ ਤੀਜੀ ਚੌਥੀ ਪੰਜਵੀਂ ਵਾਰ ਵੀ ਕਿਹਾ ਤਾਂ ਉਹ ਬੋਲੇ ਨਾ। ਜਦ ਮੈਂ ਉਹਨਾਂ ਨੂੰ ਬਹੁਤ ਤੰਗ ਕੀਤਾ ਕਿ ਮੇਰੇ ਨਾਲ ਸ਼ਾਸਤਰ ਚਰਚਾ ਕਰੋ, ਦੋ ਪਹਿਰ ਉਹਨਾਂ ਦੇ ਭਜਨ ਵਿੱਚ ਵਿਘਨ ਪਾਇਆ, ਫਿਰ ਅਖੀਰ ਉਹਨਾਂ ਨੇ ਮੈਨੂੰ ਸਰਾਪ ਦੇ ਦਿੱਤਾ ਕਿ ਕੁੱਤਿਆਂ ਵਾਂਗੂ ਕਿਉਂ ਭੌਂਕਦਾ, ਜਾ ਕੁੱਤਾ ਬਣ ਜਾ ਕੇ। ਉਹਨਾਂ ਦੇ ਸਰਾਪ ਕਰਕੇ ਮੈਂ ਕੁੱਤਾ ਬਣਿਆ ਰਿਹਾ, ਹੁਣ ਇਹਨਾਂ ਦੀ ਕਿਰਪਾ ਨਾਲ ਮੇਰੀ ਕਲਿਆਣ ਹੋਈ ਹੈ। ਇਹ ਈਸ਼ਵਰ ਆਪ ਹੀ ਅਵਤਾਰ ਧਾਰ ਕੇ ਤੁਹਾਡੀ ਨਗਰੀ 'ਚ ਆਇਆ, ਤੁਸੀਂ ਇਹਨਾਂ ਦੇ ਸਾਹਮਣੇ ਹੰਕਾਰ ਨਾ ਕਰੋ। ਇਸ ਵਿੱਦਿਆ ਦੇ ਹੰਕਾਰ ਨੂੰ ਛੱਡ ਕੇ ਇਹਨਾਂ ਦੀ ਚਰਨੀ ਪੈ ਕੇ ਉਪਦੇਸ਼ ਲੈ ਕੇ ਮੁਕਤੀ ਦਾਨ ਪ੍ਰਾਪਤ ਕਰੋ। ਇਹ ਗੱਲ ਕਹਿ ਕੇ ਵਿਸ਼ਨ ਦੱਤ ਆਪ ਤਾਂ ਬੈਕੁੰਠ ਧਾਮ ਨੂੰ ਚਲਿਆ ਗਿਆ। ਪਿੱਛੋਂ ਗੋਪਾਲ ਦੱਤ ਨੇ ਮਹਾਰਾਜ ਦੇ ਚਰਨ ਫੜ ਕੇ ਬੇਨਤੀ ਕੀਤੀ, ਇਹ ਸਤਿਗੁਰੂ ਅਸੀਂ ਆਪਦੇ ਸੇਵਕ ਹਾਂ, ਸਾਨੂੰ ਇਹੋ ਜਿਹਾ ਉਪਦੇਸ਼ ਦਿਓ ਜਿਹਨੂੰ ਸੁਣ ਕੇ ਸਾਡੇ ਮਨ ਵਿੱਚ ਸ਼ਾਂਤੀ ਹੋਵੇ ਅਤੇ ਹੰਕਾਰ ਦੂਰ ਹੋ ਜਾਵੇ ਅਤੇ ਲੋਕ ਪਰਲੇ ਸੁਹੇਲਾ ਹੋਵੇ। ਉਸ ਵੇਲੇ ਗਰੀਬ ਨਿਵਾਜ ਨੇ ਚਤਰ ਸਲੋਕੀ ਗੀਤਾ ਉਚਾਰ ਕੇ ਗੋਪਾਲ ਦੱਤ ਨੂੰ ਉਪਦੇਸ਼ ਦੇਣਾ ਕੀਤਾ ਹੈ। ਚਤੁਰਦਾਸ, ਗੰਗਾ ਰਾਮ ਆਦਿਕ ਹੋਰ ਪੰਡਿਤ ਵੀ ਬੈਠੇ ਸੁਣਦੇ ਰਹੇ। ਇਹ ਚਤੁਰ ਸਲੋਕੀ ਗੀਤਾ ਪੰਡਿਤਾਂ ਨੂੰ ਬਣਾ ਕੇ ਦਿੱਤੀ ਸੀ, ਬਾਅਦ ਵਿੱਚ ਇਹ ਪੰਜਵੇਂ ਪਾਤਸ਼ਾਹ ਕੋਲ ਫਿਰ ਲੈ ਕੇ ਆਏ ਸੀ ਇਹਨਾਂ ਦੇ ਪੋਤਰੇ। ਸੋ ਆਓ ਸ਼ਰਵਣ ਕਰਦੇ ਹਾਂ ਪਹਿਲਾਂ ਸਤਿਗੁਰੂ ਮਹਾਰਾਜ ਪਾਵਨ ਬਚਨ ਜਿਵੇਂ ਫਰਮਾਉਂਦੇ ਨੇ। ਸੋ ਸਲੋਕ ਸਹਿਸ ਕ੍ਰਿਤੀ, ਇਹਦਾ ਭਾਵ ਹੈ ਹਜ਼ਾਰ ਮੁੱਖ ਵਾਲਾ ਜੋ ਸ਼ੇਸ਼ ਨਾਗ ਹੈ ਉਹਦੇ ਵਿੱਚੋਂ ਆਪਾਂ ਲੈਣੀ ਕਾਵਿ ਅਤੇ ਕਾਵਿ ਅਤੇ ਸੰਗੀਤ ਨੂੰ ਮਿਲਾ ਕੇ ਜੋ ਸਲੋਕ ਰਚੇ ਜਾਣ। ਸੋ ਸਹਿਸ ਕ੍ਰਿਤੀ ਪ੍ਰਾਕਿਰਤ ਭਾਸ਼ਾ, ਸੰਸਕ੍ਰਿਤ ਨਾਲ ਬੋਲੀ ਨਹੀਂ ਲਿਖੀ। ਕਾਸ਼ੀ ਵਿੱਚ ਗੋਪਾਲ ਦੱਤ ਪੰਡਿਤ ਦੇ ਤਾਂ ਹੀ ਇਹ ਚਾਰ ਸਲੋਕਾਂ ਦਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਉਪਦੇਸ਼ ਦਿੱਤਾ ਸੀ, ਜਿਹਦਾ ਦਾਦਾ ਬਿਸ਼ਨ ਦੱਤ ਕਿਸੇ ਸਾਧੂ ਦੇ ਸਰਾਪ ਕਰਕੇ ਕੂਕਰ ਦੀ ਜੂਨ 'ਚ ਪਿਆ ਸੀ। ਸੋ ਮਹਾਰਾਜ ਨੇ ਉਸ ਤੋਂ ਸੁਰਤੀਆਂ ਸਿਮਰਤੀਆਂ ਚਰਵਾ ਕੇ ਕਾਸ਼ੀ ਦੇ ਪੰਡਿਤਾਂ ਨੂੰ ਜਿੱਤਿਆ ਅਤੇ ਉਹਦੀ ਜੂਨ ਛੁਡਾ ਕੇ ਮੁਕਤੀ ਬਖਸ਼ੀ ਸੀ। ਸੋ ਇਸ ਪ੍ਰਕਾਰ ਬਚਨ ਪਹਿਲਾਂ ਫਰਮਾਇਆ ਮਹਾਂਮੰਤਰ ਦੇ ਰਾਹੀਂ ਜੋ ਗੁਰੂ ਨਾਨਕ ਦੇਵ ਮਹਾਰਾਜ ਨੂੰ ਬਖਸ਼ਿਸ਼ ਹੋਈ ਅਕਾਲ ਪੁਰਖ ਵੱਲੋਂ। ਅਕਾਲ ਪੁਰਖ ਜੀ ਨੇ ਗੁਰੂ ਨਾਨਕ ਦੇਵ ਜੀ ਨੂੰ ਇਹ ਮੂਲ ਮੰਤਰ ਜਿਹੜਾ ਆਪਣੇ ਵੱਲੋਂ ਬਖਸ਼ਿਸ਼ ਕੀਤਾ ਗੁਰਪ੍ਰਸਾਦ ਤੱਕ, ਫਿਰ ਗੁਰੂ ਨਾਨਕ ਦੇਵ ਜੀ ਨੇ ਜਿਹੜੀਆਂ ਸੰਗਤਾਂ ਨੂੰ ਬਖਸ਼ਿਆ ਉਹ ਨਾਨਕ ਹੋਸੀ ਵੀ ਸੱਚ ਤੱਕ ਬਖਸ਼ਿਸ਼ ਕੀਤਾ। ਇਹ ਮੂਲ ਮੰਤਰ ਗੁਰੂ ਨਾਨਕ ਦੇਵ ਜੀ ਦਾ, ਇਹਨੂੰ ਮਹਾਂਮੰਤਰ ਕਹਿੰਦੇ ਹਾਂ। ਅੱਗੇ ਜਿਹੜਾ ਆਪਾਂ ਨੂੰ ਮਿਲਿਆ ਉਹ ਗੁਰਪ੍ਰਸਾਦ ਤੱਕ ਗੁਰੂ ਨਾਨਕ ਦੇਵ ਜੀ ਨੇ ਜਾਪ ਆਸਾ ਜੁਗਾ ਸੱਚ ਨਾਨਕ ਹੋਸੀ ਪੀ ਸੱਚ ਐ ਪੀ ਸੱਚ ਨਾਨਕ ਹੋਸੀ ਪੀ ਸੱਚ ਬਖਸ਼ਿਸ਼ ਕੀਤਾ। ਸੋ ਮਹਾਰਾਜ ਨੇ ਆਪਾਂ ਨੂੰ ਜਿਹੜਾ ਬਖਸ਼ਿਆ ਜਪ ਆ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਤੱਕ ਪੜ੍ਹਨ ਦਾ ਹੁਕਮ ਕੀਤਾ ਏਕ ਲਾ ਕੇ। ਆਓ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਦੇ ਹਨ। ਇੱਕ ਓਅੰਕਾਰ, ਇੱਕ ਤੋਂ ਭਾਵ ਇੱਕ ਅਦੁੱਤੀ ਬ੍ਰਹਮ ਹੈ, ਓਅੰਕਾਰ ਮੰਗਲ ਸਰੂਪ ਹੈ। ਸੱਤ ਨਾਮ, ਸੱਤ ਤੋਂ ਭਾਵ ਤ੍ਰੈ ਕਾਲ ਆਬਾਦ ਹੈ, ਨਾਮ ਤੋਂ ਭਾਵ ਪ੍ਰਸਿੱਧ ਹੈ। ਕਰਤਾ ਪੁਰਖ ਸਾਰਿਆਂ ਦਾ ਰਚਨਹਾਰ ਹੈ, ਪੁਰਖ ਤੋਂ ਭਾਵ ਪੂਰਨ ਹੈ। ਨਿਰਭਉ ਨਿਰਵੈਰ, ਡਰ ਤੋਂ ਰਹਿਤ ਹੈ, ਵੈਰ ਤੋਂ ਰਹਿਤ ਹੈ। ਅਕਾਲ ਮੂਰਤ, ਸੋ ਕਾਲ ਤੋਂ ਰਹਿਤ ਹੈ ਉਹਦਾ ਸਰੂਪ ਜਿਹੜਾ ਅਕਾਲ ਸਰੂਪ ਹੈ। ਇੱਕ ਬਾਬਾ ਅਕਾਲ ਰੂਪ, ਦੂਜਾ ਰਬਾਬੀ ਮਰਦਾਨਾ, ਇਹ ਅਕਾਲ ਸਰੂਪ ਹਨ। ਗੁਰੂ ਨਾਨਕ ਦੇਵ ਜੀ ਆਪ ਨਿਰੰਕਾਰ ਆਏ ਨੇ। ਅਜੂਨੀ, ਉਹ ਜੂਨੀਆਂ ਤੋਂ ਰਹਿਤ ਹੈ, ਸਹਿਪੰਗ ਸੁਤੇ ਪ੍ਰਕਾਸ਼ ਰੂਪ ਹੈ। ਗੁਰ ਪ੍ਰਸਾਦ, ਵੱਡੀ ਕਿਰਪਾ ਵਾਲਾ, ਗੁਰਾਂ ਦੀ ਕਿਰਪਾ ਸਾਡੇ 'ਤੇ ਹੁੰਦੀ ਤਾਂ ਉਹਦੀ ਸਾਨੂੰ ਪ੍ਰਾਪਤੀ ਹੁੰਦੀ ਹੈ। ਕਈ ਲੋਕਾਂ ਦੀ ਸ਼ੰਕਾ ਹੈ ਵੀ ਜੇ ਪਰਮੇਸ਼ੁਰ ਜੂਨਾਂ 'ਚ ਨਹੀਂ ਆਉਂਦਾ, ਫਿਰ ਕਹਿੰਦੇ ਗੁਰੂ ਨਾਨਕ ਦੇਵ ਜੀ ਪਰਮੇਸ਼ੁਰ ਆਪ ਆਏ ਨੇ, ਨਾਲੇ ਮਾਤਾ ਤੋਂ ਆਏ ਨੇ। ਅਈ ਮਾਤਾ ਤੋਂ ਆਇਆ ਉਹ ਜਿਹੜਾ ਉਹਨਾਂ ਨੇ ਸਰੂਪ ਬਣਾਇਆ, ਬਾਅਦ ਵਿੱਚ ਇਹ ਪ੍ਰਕਾਸ਼ ਪਰਮੇਸ਼ੁਰ ਦਾ ਪੈਂਦਾ ਆ ਕੇ। ਇਹ ਗੱਲਾਂ ਹੈਗੀਆਂ ਡੂੰਘੀਆਂ, ਇਹ ਬੜੀ ਡੂੰਘੀ ਚੀਜ਼ ਆ, ਆਮ ਬੰਦੇ ਨੂੰ ਇਹਦੀ ਸਮਝ ਨਹੀਂ ਲੱਗਦੀ, ਇਸ ਕਰਕੇ ਤਾਂ ਹੀ ਉਹ ਰੌਲਾ ਪਾ ਦਿੰਦੇ ਨੇ। ਜਦੋਂ ਇਸ ਰਸਤੇ 'ਤੇ ਚੱਲਾਂਗੇ ਤਾਂ ਇਹਦੀ ਸੋਝੀ ਪੈਦਾ ਹੁੰਦੀ ਹੈ। ਸਲੋਕ ਸਹਿਸ ਕ੍ਰਿਤੀ ਮਹੱਲਾ ਪਹਿਲਾ। ਸੋ ਮਹਾਰਾਜ ਬਖਸ਼ਿਸ਼ ਕਰਦੇ ਨੇ। ਸਹਿਸ ਕ੍ਰਿਤੀ, ਕੱਕੇ ਦੇ ਪੈਰ 'ਚ ਰਾਰਾ ਹੋਣ ਕਰਕੇ ਕਿਰਤੀ ਨਹੀਂ ਕਰਨਾ, ਕ੍ਰਿਤੀ ਮਹੱਲਾ ਪਹਿਲਾ। ਇਹ ਸਹਿਸ ਕ੍ਰਿਤੀ ਅਨਾਦੀ ਚਲੀ ਆ ਰਹੀ ਹੈ, ਇਹ ਸੰਸਕ੍ਰਿਤ ਦੀ ਮਾਤਾ, ਕਿਉਂਕਿ ਸਹਿਸ ਕ੍ਰਿਤੀ ਤੋਂ ਸੰਸਕ੍ਰਿਤ ਪੈਦਾ ਹੋਈ ਹੈ। ਸਹਿਸਕ੍ਰਿਤ ਮਾਤਾ ਅਤੇ ਸੰਸਕ੍ਰਿਤ ਧੀ ਹੈ। ਸਹਿਸਕ੍ਰਿਤ ਪ੍ਰਾਂਤਿਕ ਭਾਸ਼ਾ ਨੂੰ ਕਹਿੰਦੇ ਹਨ, ਇਹ ਪ੍ਰਾਂਤਿਕ ਭਾਸ਼ਾ ਹੈ। ਸਹਿਸਕ੍ਰਿਤ ਕਹਿ ਦਿਓ, ਪ੍ਰਾਂਤਿਕ ਭਾਸ਼ਾ ਕਹਿ ਦਿਓ, ਜਾਂ ਦੇਸ਼ ਭਾਸ਼ਾ ਕਹਿ ਦਿਓ, ਇਹ ਸਾਰੇ ਪਰਿਆਏ ਸ਼ਬਦ ਹਨ। ਇਸ ਵਿੱਚ ਪ੍ਰਾਂਤਿਕ ਭਾਸ਼ਾ, ਦੇਸ਼ ਭਾਸ਼ਾ ਅਤੇ ਹੋਰਨਾਂ ਗ੍ਰੰਥਾਂ ਦੇ ਵੀ ਆਸ਼ੇ ਕਥਨ ਕੀਤੇ ਹਨ। ਸੋ ਇਸ ਪ੍ਰਕਾਰ ਸਤਿਗੁਰੂ ਨਾਨਕ ਦੇਵ ਜੀ ਗੋਪਾਲ ਦੱਤ ਪੰਡਿਤ ਨੂੰ ਸਮਝਾਉਂਦੇ ਹਨ, ਜਿਸ ਪ੍ਰਕਾਰ ਪੜ੍ਹ ਪੁਸਤਕ ਸੰਧਿਆ ਬਾਦੰ, ਪੜ੍ਹ ਥੋੜ੍ਹਾ ਜਿਹਾ ਭਾਰਾ ਕਰਕੇ ਕੱਸ ਕੇ ਬੋਲਣਾ, ਤੱਤੇ 'ਚ ਸੱਸੇ ਦੇ ਪੈਰ 'ਚ ਪੱਤਾ ਲੱਗਿਆ ਦਾ ਪੁਸਤਕ ਸੰਧਿਆ ਬਾਦਨ। ਇਹ ਗੋਪਾਲ ਦੱਤ ਪਖੰਡ ਤੋਂ ਰਹਿਤ ਹੋ ਕੇ ਨਿਮਰਤਾ ਸਹਿਤ ਜਿਹੜਾ ਪੁਸਤਕ ਹੁੰਦਾ ਗ੍ਰੰਥਾਂ ਦਾ ਪੜ੍ਹਨਾ ਪੜ੍ਹਾਉਣਾ ਅਤੇ ਬਾਦਨ ਵਖਿਆਨ ਕਰਨਾ ਅਤੇ ਤਰਕਾਲ ਸੰਧਿਆ ਦਾ ਕਰਨਾ ਉਹ ਤਾਂ ਸਫਲ ਹੈ, ਪਰ ਜਿਹੜਾ ਪੰਡਿਤ ਪਖੰਡ ਪੂਰਵਕ ਗ੍ਰੰਥਾਂ ਦਾ ਪੜ੍ਹਨਾ ਪੜ੍ਹਾਉਣਾ ਅਤੇ ਬਾਦਨ ਵਖਿਆਨ ਕਰਕੇ ਬਾਦਨ ਝਗੜਿਆਂ ਦਾ ਕਰਨਾ ਇਹ ਬੇਅਰਥ ਹੈ। ਪਖੰਡ ਸਹਿਤ ਤਰਕਾਲ ਸੰਧਿਆ ਦਾ ਕਰਨਾ ਵੀ ਨਿਸਫਲ ਹੈ। ਪੁਸਤਕ ਪਾਠ ਵਿਆਕਰਣ ਵਿਖਾਣ ਹੈ, ਸੰਧਿਆ ਕਰਮ ਅਤੇ ਕਾਲ ਕਰੈ, ਬਿਨ ਗੁਰ ਸ਼ਬਦ ਮੁਕਤ ਕਹਾਂ ਪ੍ਰਾਣੀ, ਰਾਮ ਨਾਮ ਬਿਨ ਉਰਜ ਮਰੈ, ਪੜ ਪੜ ਲੂਝੈ ਬਾਦ ਵਿਖਾਣ ਹੈ, ਮਿਲ ਮਾਇਆ ਸੁਰਤ ਗਵਾਈ, ਸੇਲ ਪੂਜਸ ਬਗਲ ਸਮਾਧਨ। ਸੋ ਇਸ ਪ੍ਰਕਾਰ ਬਚਨ ਫਰਮਾਉਂਦੇ ਹਨ ਕਿ ਸੇਲ ਜਿਹੜੇ ਦਸ ਪਾਰਖਦ ਹੈ, ਲੱਛਮੀ ਅਤੇ ਨਾਰਾਇਣ ਇਹਨਾਂ ਬਾਰਾਂ ਸੇਲਾਂ ਦਾ ਪੂਜਨ ਕਰਨਾ, ਸਿਲ ਹੁੰਦਾ ਸ਼ਿਵਾਂ ਦੇ ਜੋਤੀ ਲਿੰਗ ਦਾ ਪੂਜਨ ਕਰਨਾ, ਸਿਲ ਹੁੰਦਾ ਸਾਲਗ੍ਰਾਮ ਮੂਰਤੀ ਦਾ ਪੂਜਨ ਕਰਨਾ ਅਤੇ ਬਗਲੇ ਵਾਂਗ ਨੂੰ ਸਮਾਧੀ ਦਾ ਲਗਾਉਣਾ, ਇਹ ਸਭ ਨਾਮ ਤੋਂ ਬਿਨਾਂ ਸਭ ਨਿਸਫਲ ਹੈ। ਸਿਲਾ ਦਾ ਪੂਜਨ ਕਰਕੇ ਉਹਨੂੰ ਫਿਰ ਆਪਣੀ ਬਗਲ ਕੱਛ 'ਚ ਲੈ ਕੇ ਸਮਾਧੀ ਦਾ ਲਗਾਉਣਾ ਨਿਸਫਲ ਹੈ। ਕੱਛ ਵਿੱਚ ਇਸ ਵਾਸਤੇ ਰੱਖ ਲੈਂਦੇ ਕੋਈ ਚੱਕ ਕੇ ਨਾ ਲੈ ਜੇ। ਸਿਲਾ ਨੂੰ ਪੂਜ ਕੇ ਨਦੀ 'ਤੇ ਬਗਲ ਭਾਵ ਹੁੰਦਾ, ਬਗਲ ਨਦੀ ਦੇ ਬਗਲ ਹੁੰਦਾ ਕਿਨਾਰੇ ਸਮਾਧੀ ਲਗਾਉਣਾ, ਸਭ ਨਿਸਫਲ ਹੈ। ਮੁੱਖ ਝੂਠ ਵਿਭੂਖਨ ਸਾਰੰਗ, ਝੂਠ ਸਾਰੰਗ ਹੁੰਦਾ ਲੋਹੇ ਵਾਂਗੂ ਕਾਲਾ ਅਤੇ ਕਰੜਾ। ਸੋ ਕਿਉਂਕਿ ਝੂਠੇ ਬੰਦੇ ਦਾ ਹਿਰਦਾ ਹਮੇਸ਼ਾ ਕਾਲਾ ਅਤੇ ਕਠੋਰ ਹੁੰਦਾ, ਪਰ ਇਹ ਜੀਵ ਉਸ ਝੂਠ ਨੂੰ ਮੁੱਖ ਤੋਂ ਬੋਲ ਕੇ ਸਾਰੰਗ ਹੁੰਦਾ, ਸੋਨੇ ਦੇ ਗਹਿਣਿਆਂ ਵਾਂਗੂ ਸੱਚਾ ਕਰ ਵਿਖਾਉਂਦਾ। ਸੋ ਜਿਵੇਂ ਇੱਕ ਰਾਜਾ ਸੀ, ਉਹਨੇ ਆਪਣੇ ਇੱਕ ਦਿਨ ਮੰਤਰੀਆਂ ਨੂੰ ਪੁੱਛਿਆ, ਮੇਰੇ ਹੱਥ ਦੀਆਂ ਤਲੀਆਂ 'ਤੇ ਰੋਮ ਕਿਉਂ ਨਹੀਂ? ਕਹਿੰਦੇ ਤੁਸੀਂ ਦਾਨ ਦਿੰਦੇ ਰਹਿੰਦੇ ਹੋ ਜਨਾਬ। ਕਹਿੰਦੇ ਫਿਰ ਤੁਹਾਡੇ ਕਿਉਂ ਨਹੀਂ? ਕਹਿੰਦੇ ਕਿਉਂਕਿ ਸਾਡੇ ਦਾਨ ਲੈਣ ਕਰਕੇ ਵਾਲ ਹੱਥਾਂ ਦੇ ਘਸ ਗਏ, ਤੁਹਾਡੇ ਦਾਨ ਦਿੰਦਿਆਂ ਘਸ ਗਏ। ਇਉਂ ਗੱਲ ਨੂੰ ਐਂ ਬਣਾ ਦੇਣਾ ਜਿਵੇਂ ਬਿਲਕੁਲ ਸੱਚੀ ਹੁੰਦੀ ਹੈ। ਸੋ ਇਸ ਪ੍ਰਕਾਰ ਦੋ ਬੰਦੇ ਠੱਗ ਸੀਗੇ, ਉਹ ਰਾਜੇ ਕੋਲ ਚਲੇ ਗਏ। ਕਹਿੰਦੇ ਜੀ ਐਂ ਗੱਲ ਬਣਾ ਦਿੰਦੇ ਨੇ ਵਧੀਆ, ਜਿਵੇਂ ਬਹੁਤ ਸੁੰਦਰ ਗੱਲ ਝੂਠੀ ਗੱਲ ਨੂੰ ਸੱਚੀ ਸਾਬਤ ਕਰ ਦਿੰਦੇ ਆ। ਕਹਿੰਦੇ ਕਰਕੇ ਦਿਖਾਓ। ਸੋ ਕਹਿਣ ਲੱਗਿਆ ਇੱਕ ਠੱਗ, ਕਹਿੰਦਾ ਮੈਂ ਕਬੂਤਰ ਦੇ ਗਲੇਲਾ ਮਾਰਿਆ ਜੀ, ਦਰਖਤ 'ਤੇ ਬੈਠਿਆਂ ਥੱਲੇ ਡਿੱਗਦਿਆਂ ਡਿੱਗਦਿਆਂ ਉਹਦਾ ਕਬਾਬ ਬਣ ਗਿਆ। ਰਾਜਾ ਕਹਿੰਦਾ ਇਹ ਕਿਵੇਂ ਹੋ ਗਿਆ? ਕਹਿੰਦਾ ਜੀ ਕਬੂਤਰ ਨੇ ਰੋੜ ਖਾਧੇ ਹੋਏ ਸੀ, ਜਾਂ ਜਾ ਕੇ ਵੱਜਿਆ ਇੱਧਰੋਂ ਰੋੜ, ਰੋੜ ਨਾਲ ਰੋੜ ਵੱਜਿਆ, ਅੱਗ ਨਿਕਲੀ। ਕਹਿੰਦੇ ਫਿਰ? ਕਹਿੰਦੇ ਫਿਰ ਉਹ ਕਬਾਬ ਬਣ ਗਿਆ। ਕਹਿੰਦੇ ਗੱਲ ਤਾਂ ਠੀਕ ਆ ਤੇਰੀ। ਕਹਿੰਦੇ ਹਾਂ ਵੀ ਤੂੰ ਦੱਸ। ਕਹਿੰਦੇ ਜੀ ਮੈਂ ਇੱਕ ਤੀਰ ਮਾਰਿਆ ਹਿਰਨ ਦਾ ਪਿਛਲਾ ਖੁਰ ਭਾਵ ਉਹਦਾ ਪੈਰ, ਸੋ ਕੰਨ ਸਿੰਘ ਸਾਰੇ ਬਿੰਤੇ। ਰਾਜਾ ਕਹਿੰਦਾ ਵੀ ਪਹਿਲਾਂ ਤਾਂ ਮੰਨ ਲਿਆ ਇਹ ਤਾਂ ਤੇਰਾ ਗੱਪ ਹੈ, ਝੂਠ, ਇਹ ਕਿਵੇਂ ਹੋ ਸਕਦਾ? ਕਹਿੰਦਾ ਜੀ ਅਸਲ 'ਚ ਉਹ ਪਿਛਲੇ ਖੁਰ ਨਾਲ ਨਾ ਉਦੋਂ ਆਪਦੇ ਸਿੰਘ ਕੋਲ ਖੁਰਕ ਕਰਦਾ ਸੀ, ਜਦ ਮੈਂ ਤੀਰ ਮਾਰਿਆ ਉਹ ਖੁਰ ਦੇ ਵਿੱਚੋਂ ਸਿੰਘ 'ਚੋਂ ਕੰਨ 'ਚੋਂ ਤੀਰ ਪਾਰ ਹੋ ਗਿਆ। ਰਾਜਾ ਕਹਿੰਦਾ ਇਹ ਵੀ ਠੀਕ ਹੈ, ਗੱਲ ਤਾਂ ਗਲਤ ਨਹੀਂ ਹੈ। ਹੁਣ ਇਹ ਗੱਲਾਂ ਝੂਠੀਆਂ, ਪਰ ਉਹਨਾਂ ਨੇ ਝੂਠਿਆਂ ਨੇ ਆਪਸ ਮਿਲ ਕੇ ਉਸ ਧਨਾੜ ਨੂੰ ਸੋਨੇ ਵਾਂਗ ਸੱਚੀਆਂ ਕਰਕੇ ਸੁਣਾਈਆਂ ਜਾਂ ਰਾਜੇ ਨੂੰ ਸੁਣਾਈਆਂ। ਸੋ ਇਸ ਤਰ੍ਹਾਂ ਹੈ ਕਿ ਸਾਰੰਗ ਸੋਨੇ ਦੇ ਗਹਿਣਿਆਂ ਵਾਂਗੂ ਜੋ ਸ਼ੁੱਧ ਬ੍ਰਹਮ ਹੈ ਉਹਨੂੰ ਮੁੱਖ ਨਾਲ ਝੂਠਾ ਹੀ ਉਚਾਰਨ ਕਰਦਾ ਹੈ ਜੀਵ, ਭਾਵ ਹੋਰਨਾਂ ਨੂੰ ਤਾਂ ਬ੍ਰਹਮ ਗਿਆਨ ਦੇ ਕੇ ਬਚਨ ਸੁਣਾਉਂਦਾ ਪਰ ਆਪ ਧਾਰਨ ਨਹੀਂ ਕਰਦਾ। ਆਪ ਧਾਰਨ ਤੋਂ ਬਿਨਾਂ ਹੋਣ ਕਰਕੇ ਸਭ ਕੁਝ ਨਿਸਫਲ ਚੱਲਿਆ ਜਾਂਦਾ। ਤ੍ਰੈ ਪਾਲ ਤਿਹਾਲ ਵਿਚਾਰੰਗ, ਤ੍ਰੈ ਪਾਲ ਤੋਂ ਭਾਵ ਤਿੰਨ ਪਦਾਂ ਵਾਲੀ ਜੋ ਗਾਇਤਰੀ ਹੈ ਉਹਨੂੰ ਤੇ ਹਾਲੰਗ ਤਿੰਨ ਵੇਲੇ ਵਿਚਾਰ ਦਿਓ, ਸਵੇਰੇ ਦੁਪਹਿਰੇ ਸ਼ਾਮ ਨੂੰ, ਪਰ ਧਾਰਨ ਸ਼ਕਤੀ ਤੋਂ ਬਿਨਾਂ ਨਿਸਫਲ ਹੈ। ਸੋ ਤ੍ਰੈਪਦੀ ਜਿਹੜੀ ਗਾਇਤਰੀ ਏ ਇਹ ਉਚਾਰਨ ਕਰਦੇ ਨੇ, ਓਂ ਭੂਰ ਬਭਾ ਸਵਾ ਤੱਤ ਸਵੀ ਤੂਰ ਵ੍ਰੇਮ ਭ੍ਰਗੋ ਦੇਵਸਯ ਧੀਮਹੀ ਧਿਯੋਜਨਾ ਪ੍ਰਚੋਦਿਆਤ। ਸੋ ਇਸ ਤਰ੍ਹਾਂ ਇਹਨਾਂ ਅੱਖਾਂ ਨੂੰ ਉਚਾਰ ਕੇ ਕਹਿੰਦੇ ਹੁਣ ਪਾਪ ਉੱਤਰ ਗਏ। ਤਿੰਨਾਂ ਲੋਕਾਂ ਦੇ ਪਾਲਣਹਾਰਾ ਪ੍ਰਭੂ ਤੇ ਹਾਲ ਤੁਹਾਡੇ ਹਾਲ ਨੂੰ ਹਰ ਵੇਲੇ ਵਿਚਾਰਦਾ, ਸੋ ਉਸ ਤੋਂ ਕੁਝ ਭੁੱਲਿਆ ਹੋਇਆ ਨਹੀਂ, ਇਸ ਲਈ ਪਖੰਡ ਕਰਨਾ ਛੱਡ ਦਿਓ। ਗਾਲ ਮਾਲਾ ਤਿਲਕ ਲਿਲਾਟੰਗ, ਦੋਏ ਧੋਤੀ ਵਸਤਰ ਕਪਾਟੰਗ। ਗਲ ਵਿੱਚ ਰਾਕਸ਼ ਦੀ ਮਾਲਾ ਪਾਈ ਹੋਈ ਹੈ ਅਤੇ ਲਿਲਾਟੰਗ ਮੱਥੇ 'ਤੇ ਤਿਲਕ ਲਗਾਇਆ ਹੋਇਆ। ਮਾਥੇ ਤਿਲਕ ਹੱਥ ਮਾਲਾ ਬਾਣਾ ਲੋਗਨ ਰਾਮ ਖਿਲਾਉਣਾ ਜਾਣਾ। ਫਿਰ ਦੋਏ ਧੋਤੀ ਵਸਤਰ ਕਪਾਟੰਗ, ਸੋ ਦੋ ਧੋਤੀਆਂ ਰੱਖੀਆਂ ਹੋਈਆਂ ਹਨ, ਇਸ਼ਨਾਨ ਵੇਲੇ ਇੱਕ ਲਾਉਣੀ ਦੂਜੀ ਬੰਨਣੀ ਅਤੇ ਕਪਾਟੰਗ ਸਿਰ ਸਿਰ ਤੇ ਜਾਂ ਕਪਾਲੀ ਤੇ ਪਰਨਾ ਗਿੱਲਾ ਕਰਕੇ ਰੱਖ ਦਿਓ, ਕਿਤੇ ਸਿਰ ਨੂੰ ਗਰਮੀ ਨਾ ਚੜ੍ਹ ਜੇ। ਪਵਿੱਤਰ ਜਾਣ ਕੇ ਵਸਤਰ ਜਿਹੜੇ ਹਨ, ਵਸਤਰਕ ਪਾਟਨ, ਪੱਟ ਦੇ ਵਸਤਰਾਂ ਦੀਆਂ ਦੋ ਧੋਤੀਆਂ ਰੱਖੀਆਂ ਹੋਈਆਂ ਹਨ, ਦੋਏ ਧੋਤੀ ਵਸਤਰਕ ਪਾਟਨ। ਅਸਲ ਪਾਠ ਤਾਂ ਇਹੀ ਹੈ, ਜੋ ਜਾਨਸ ਬ੍ਰਹਮੰ ਕਰਮੰ ਸਭ ਫੋਕਟ ਨਿਸ਼ਚੈ ਕਰਮੰ। ਮਹਾਰਾਜ ਕਹਿਣ ਲੱਗੇ, ਹੇ ਗੋਪਾਲ ਦੱਤ, ਜੋ ਜੀਵ ਬ੍ਰਹਮ ਦੀ ਪ੍ਰਾਪਤੀ ਦੇ ਕਰਮਾਂ ਨੂੰ ਸਾਧਨ ਜਾਣਦਾ, ਉਹ ਗਿਆਨਵਾਨ ਨਿਸ਼ਚੈ ਕਰਕੇ ਤੁਹਾਡੇ ਕੀਤੇ ਹੋਏ ਸਕਾਮ ਕਰਮਾਂ ਨੂੰ ਫੋਕਟ ਭਾਵ ਨਿਸ਼ਫਲ ਨਿਸ਼ਚੈ ਕਰਦਾ। ਫਿਰ ਗੋਪਾਲ ਦੱਤ ਨੇ ਬੇਨਤੀ ਕੀਤੀ, ਹੇ ਮਹਾਰਾਜ, ਹੁਣ ਜੇ ਸਿਲਾ ਆਦਿਕ ਦਾ ਪੂਜਨ ਕਰਨਾ ਅਤੇ ਰੁਦਰਾਕਸ਼ ਦੀ ਮਾਲਾ ਆਦਿਕ ਦਾ ਫੇਰਨਾ ਨਿਸ਼ਫਲ ਹੈ, ਤਾਂ ਫਿਰ ਉਹਦੀ ਪ੍ਰਾਪਤੀ ਦੀ ਬਾਟ ਕਿਹੜੀ ਹੈ? ਤਾਂ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਣ ਲੱਗੇ, ਕਹੋ ਨਾਨਕ, ਨਿਸ਼ਚਉ ਧਿਆਵੈ ਬਿਨ ਸਤਿਗੁਰ ਬਾਟ ਨਾ ਪਾਵੈ। ਨਿਸ਼ਚਉ ਕਨੌੜਾ ਲੱਗਿਆ ਧਿਆਵੇ ਦੇ, ਧਿਆਵੈ ਭਾਵ ਅੱਧਾ ਜਈਆ ਥੱਲੇ ਲੱਗਿਆ ਧੱਦੇ ਦੇ, ਸਿਆਰੀ ਕੰਨਾ ਲੱਗਿਆ ਧਿਆਵੈ। ਸੋ ਇਸ ਪ੍ਰਕਾਰ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ ਕਿ ਸਤਿਗੁਰਾਂ ਦੀ ਸ਼ਰਨ ਪੈ ਕੇ ਉਹਨਾਂ ਦੇ ਉਪਦੇਸ਼ ਦੁਆਰਾ ਨਿਸ਼ਚੇ ਸਹਿਤ ਨਾਮ ਨੂੰ ਧਿਆਵੇ ਤਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਦੇ ਬਾਟ ਹੁੰਦਾ, ਰਸਤੇ ਨੂੰ ਪਾਉਂਦਾ। ਪਰ ਸਤਿਗੁਰਾਂ ਤੋਂ ਬਿਨਾਂ ਉਸ ਵਾਹਿਗੁਰੂ ਦੀ ਪ੍ਰਾਪਤੀ ਦੇ ਰਸਤੇ ਨੂੰ ਪਾ ਨਹੀਂ ਸਕਦਾ। ਨਿਹਲੰਗ ਤਸ ਜਨਮਸ ਜਾਵਦ ਬ੍ਰਹਮਣਾ ਬਿੰਦਤੇ। ਸੋ ਇਹ ਤਸ ਅਧਾਈਆ ਜਨਮਸ, ਜਿਵੇਂ ਤਸ ਬੋਲਣਾ, ਤੱਤਾ ਸੱਸਾ ਐੜਾ ਉੱਤੇ ਤੱਤੇ ਦੇ ਅਧਿਕ ਤਸ ਜੱਜਾ ਨੰਨਾ ਮੰਮਾ ਸੱਸਾ ਐੜਾ ਜਨਮਸ। ਸੋ ਇਸ ਪ੍ਰਕਾਰ ਇਹ ਜਿਹੜਾ ਪਾਠ ਫਰਮਾਇਆ ਹੈ, ਜਾਵਤ ਜਦੋਂ ਤੱਕ ਇਹ ਜੀਵ ਜਾਵਦ ਜਦ ਤੱਕ ਬ੍ਰਹਮ ਨੂੰ ਨਹੀਂ ਜਾਣਦਾ, ਨਾ ਬਿੰਦ ਤੇ ਤਾਵਦ ਤਦੋਂ ਤੱਕ ਤਸ ਪੁਰਸ਼ ਜਿਹੜਾ ਉਹ ਬੰਦਾ ਜਨਮਸ ਨਿਹਫਲੰਗ, ਇਹ 99 ਕਰਕੇ ਅਰਥ ਹੋਣੇ ਆ, ਉਹ ਜੀਵ ਦਾ ਮਨੁੱਖਾ ਜਨਮ ਉਦੋਂ ਨਿਸਫਲ ਚਲਿਆ ਜਾਂਦਾ। ਇਹ ਸ੍ਰੀ ਕਰਤਾਰਪੁਰ ਸਾਹਿਬ ਵਾਲੀ ਬੀੜ ਅਤੇ ਬਾਬਾ ਦੀਪ ਸਿੰਘ ਜੀ ਵਾਲੀ ਬੀੜ ਵਿੱਚ ਜਾਵਦ ਪਾਠ ਹੀ ਹੈ। ਸੋ ਪਹਿਲਾਂ ਭਾਈ ਮਨੀ ਸਿੰਘ ਨੇ ਜਾਵਤ ਪਾਠ ਲਿਖਿਆ ਸੀ, ਇਸ ਕਰਕੇ ਕਿਸੇ ਕਿਸੇ ਸਰੂਪ ਵਿੱਚ ਜਾਵਤ ਪਾਠ ਆ ਜਾਂਦਾ, ਫਿਰ ਤਾਂ ਉਹਨਾਂ ਨੇ ਵੀ ਜਾਵਦ ਪਾਠ ਕਰ ਦਿੱਤਾ ਸੀ। ਇਸ ਪ੍ਰਕਾਰ ਪਾਵਨ ਬਚਨ ਫਰਮਾਇਆ ਮਹਾਰਾਜ ਨੇ, ਸੰਸਾਰ ਸਾਗਰ ਤੋਂ ਕੌਣ ਤਰਦੇ ਹਨ ਜੀ? ਤੋ ਉੱਤਰ ਦਿੰਦਿਆਂ ਫਰਮਾਉਂਦੇ ਹਨ, ਸਾਗਰੰ ਸੰਸਾਰਸਯ ਗੁਰਪ੍ਰਸਾਦੀ ਤਰਹਿ ਕੇ। ਜਿਨ੍ਹਾਂ ਉੱਪਰ ਗੁਰਾਂ ਦੀ ਕਿਰਪਾ ਹੋਈ ਆ, ਉਹ ਕੋਈ ਬੰਦੇ ਇਹੋ ਜਿਹੇ ਰੱਬ ਦੇ ਪਿਆਰੇ ਸੰਸਾਰ ਸਾਗਰ ਤੋਂ ਤਰਦੇ ਹਨ। ਸੋ ਇਸ ਤਰ੍ਹਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਇਹ ਸੰਸਾਰ ਸਮੁੰਦਰ ਜੋ ਹੈਗਾ, ਇਹਦੇ ਸਮਾਨ, ਇਹ ਸੰਸਾਰ ਜੋ ਸਮੁੰਦਰ ਦੇ ਸਮਾਨ ਅਸਯ ਤੋਂ ਭਾਵ ਹੈ। ਇਸ ਪ੍ਰਕਾਰ ਸੰਸਾਰ ਅਸਯ, ਇਹ ਅਲੱਗ ਹੋ ਜਾਣਾ ਬਾਅਦ ਚ, ਜਿਸ ਵਿੱਚ ਪੰਜ ਕੋਸ਼ਾਂ ਦੇ ਪਹਾੜ ਅਤੇ ਕਾਮ ਕ੍ਰੋਧ ਆਦਿਕ ਮਗਰਮੱਛ ਨੇ, ਇਸ ਵਿੱਚੋਂ ਗੁਰਾਂ ਦੀ ਕਿਰਪਾ ਨਾਲ ਕੇ ਤੋਂ ਭਾਵ ਕੋਈ ਕੋਈ ਗੁਰਮੁਖੀ ਤਰਦੇ ਹਨ। ਪੰਜ ਕੋਸ਼ ਆਪਾਂ ਹਰ ਵਾਰੀ ਦੱਸਦੇ ਰਹਿੰਦੇ ਹਾਂ, ਪਹਿਲਾਂ ਅੰਨਮੈ ਕੋਸ਼, ਪ੍ਰਾਣਮੈ ਕੋਸ਼, ਮਨੋਮੈ ਕੋਸ਼, ਫਿਰ ਵਿਗਿਆਨਮੈ ਕੋਸ਼ ਹੈ, ਫਿਰ ਆਨੰਦਮੈ ਕੋਸ਼। ਕਾਰਨ ਕਾਰਨ ਸਮਰੱਥ ਹੈ ਕਹੋ ਨਾਨਕ ਵਿਚਾਰੇ। ਜੋ ਪਰਮਾਤਮਾ ਜਗਤ ਦੇ ਕਾਰਨ ਰੂਪ ਪੰਜ ਤੱਤ ਅਤੇ ਮਹਿਤੱਤ ਆਦਿਕਾਂ ਦੇ ਅਤੇ ਕਾਰਜ ਰੂਪ ਜਗਤ ਦੇ ਕਰਨੇ ਨੂੰ ਸਮਰੱਥ ਹੈ, ਸਭ ਕਾਰਨਾਂ ਦੇ ਕਰਨ ਨੂੰ ਜੋ ਪ੍ਰਭੂ ਸਮਰੱਥ ਹੈ, ਉਹਦਾ ਵਿਚਾਰ ਅਸਾਂ ਨੇ ਤੇਰੇ ਤਾਂ ਕਿਹਾ ਹੈ। ਇਹ ਗੋਪਾਲ ਦੱਤ, ਜੇ ਤੈਨੂੰ ਤਰਨ ਦੀ ਇੱਛਾ ਹੈ ਤਾਂ ਤੂੰ ਉਹਦਾ ਵਿਚਾਰ ਆਪਣੇ ਦਿਲ ਦੇ ਵਿੱਚ ਭਾਈ ਕਰ। ਕਾਰਨ ਕਰਤੇ ਵਸ ਹੈ ਜਿਨ ਕਲ ਰੱਖੀ ਧਾਰ। ਸਾਰੇ ਕਾਰਨ ਕਾਰਜ ਕਰਤੇ ਪੁਰਖ ਦੇ ਵਾਹਿਗੁਰੂ ਦੇ ਵਸ ਵਿੱਚ ਹੀ ਆ, ਅਧੀਨ ਹੀ ਆ। ਕਾਰਨ ਰੂਪ ਕਰਤੇ ਪੁਰਖ ਦੇ ਵਸ ਵਿੱਚ ਸਭ ਕੋਈ ਹੈ, ਜਿਹਨੇ ਆਪਣੀ ਕਲ ਹੁੰਦਾ ਸ਼ਕਤੀ ਕਰਕੇ ਸਾਰੀ ਸ੍ਰਿਸ਼ਟੀ ਧਾਰਨ ਕਰ ਰੱਖੀ ਹੈ। ਫਿਰ ਬੇਨਤੀ ਗੋਪਾਲ ਦੱਤ ਨੇ ਕੀਤੀ, ਇਹ ਮਹਾਰਾਜ, ਸਾਰਿਆਂ ਦਾ ਅਸਾਧਾਰਨ ਧਰਮ ਕਿਹੜਾ ਹੈ? ਸੋ ਕਹਿਣ ਤੋਂ ਭਾਵ ਕਿ ਸਾਧੂਆਂ ਦਾ ਅਤੇ ਚਾਰੇ ਵਰਨਾਂ ਦਾ ਆਪੋ ਆਪਣਾ ਵੱਖੋ ਵੱਖਰਾ ਧਰਮ ਕਿਹੜਾ ਹੈ, ਅਤੇ ਸਾਰਿਆਂ ਦਾ ਸਧਾਰਨ ਧਰਮ ਜਿਹੜਾ ਸਾਂਝਾ ਧਰਮ ਕਿਹੜਾ? ਇੱਕ ਤਾਂ ਹੁੰਦਾ ਸਮੁੱਚੀ ਮਨੁੱਖਤਾ ਦਾ ਧਰਮ, ਇੱਕ ਹੁੰਦਾ ਆਪੋ ਆਪਣਾ ਸਵੈ ਧਰਮ, ਇਹ ਦੱਸੋ। ਸੋ ਸਤਿਗੁਰੂ ਮਹਾਰਾਜ ਬਖਸ਼ਿਸ਼ ਕਰਕੇ ਇਸ ਤਰ੍ਹਾਂ ਫਰਮਾਉਂਦੇ ਹਨ, ਯੋਗ ਸ਼ਬਦੰ ਗਿਆਨ ਸ਼ਬਦੰ ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਤਾਂ ਵੱਖਰਾ ਕਰ ਲੈਣਾ। ਇਸ ਪ੍ਰਕਾਰ ਫਰਮਾਉਂਦੇ ਨੇ, ਪਰਮਾਤਮਾ ਵਿੱਚ ਯੋਗ, ਜੁੜਨ ਵਾਲੇ ਜੋ ਸਾਧੂ ਮਾਤਰ ਹਨ ਉਹਨਾਂ ਦਾ ਅਸਾਧਾਰਨ ਧਰਮ ਇਹ ਹੈ ਕਿ ਸਵੈ ਸਰੂਪ ਦਾ ਗਿਆਨ ਹੋਣਾ ਅਤੇ ਸ਼ਬਦੰ ਉਪਦੇਸ਼ ਵੀ ਇੱਕ ਗਿਆਨ ਦਾ ਹੀ ਦੇਣਾ। ਯੋਗ ਨਾਮ ਯੋਗੀ ਦਾ, ਯੋਗੀ ਵਿੱਚੋਂ ਆਪਾਂ ਲੈਣੇ 6 ਦਰਸ਼ਨ, ਯੋਗੀ ਜੰਗਮ ਸਰੇਵੜੇ ਸੰਨਿਆਸੀ ਤੇ ਦਰਵੇਸ਼, 6ਵਾਂ ਜਾਮਾ ਬੇਪਰਦਾ, ਜਾਮ ਹੈ ਮੀਨ ਨਾ ਮੇਖ। ਇਹਨਾਂ ਦਾ ਅਸਾਧਾਰਨ ਧਰਮ ਕਿਹੜਾ ਹੈ? ਤਾਂ ਕਹਿਣ ਲੱਗੇ ਮਹਾਰਾਜ, ਜਿਹੜਾ ਸਵੈ ਸਰੂਪ ਦਾ ਗਿਆਨ ਹੋਣਾ ਅਤੇ ਉਪਦੇਸ਼ ਵੀ ਇੱਕ ਗਿਆਨ ਦਾ ਹੀ ਦੇਣਾ। ਵੇਦ ਸ਼ਬਦੰ ਤਾਂ ਬ੍ਰਾਹਮਣ ਹੈ, ਬ੍ਰਾਹਮਣ ਦਾ ਸਧਾਰਨ ਧਰਮ ਇਹ ਹੈ ਕਿ ਵੇਦਾਂ ਦਾ ਪੜ੍ਹਨਾ ਪੜ੍ਹਾਉਣਾ, ਜੱਗ ਦਾ ਕਰਨਾ ਕਰਾਉਣਾ, ਦਾਨ ਦਾ ਲੈਣਾ ਦੇਣਾ। ਇੱਥੇ ਥੋੜ੍ਹਾ ਜਿਹਾ ਅਰਥ ਕਰਨ ਵਾਸਤੇ ਇਸ ਪ੍ਰਕਾਰ ਹੈ ਕਿ ਵੇਦ ਸ਼ਬਦੰਤ ਬ੍ਰਾਹਮਣ ਹੈ। ਸੰਧਿਆ, ਇਸ਼ਨਾਨ, ਜਪ, ਹੋਮ, ਦੇਵ, ਅਰਚਾ, ਅਤਿਥੀ ਪੂਜਾ, ਇਹਨਾਂ 6 ਕਰਮਾਂ ਦਾ ਕਰਨਾ ਹੀ ਬ੍ਰਾਹਮਣ ਦਾ ਮੁੱਖ ਧਰਮ ਹੈ। ਖੇਤਰੀ ਸ਼ਬਦੰ, ਸੂਰ ਸ਼ਬਦੰ, ਸੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸੋ ਇੱਥੇ ਖੇਤਰੀ ਪਾਠ ਹੈ, ਖੱਖੇ ਦੇ ਪੈਰ ਦੇ ਵਿੱਚ ਦੇਖੋ ਅੱਧਾ ਜਿਹਾ ਖੇਤਰੀ। ਸੋ ਖੇਤਰੀ ਭਾਵ ਛੱਤਰੀ ਦਾ ਅਸਧਾਰਨ ਧਰਮ ਇਹ ਹੈ ਕਿ ਸੂਰਮਤਾ ਹੋਣੀ ਅਤੇ ਸ਼ਬਦੰ ਉਪਦੇਸ਼ ਦੀ ਸੂਰਬੀਰਤਾ ਦਾ ਦੇਣਾ। ਇਹ ਅਲੱਗ ਅਲੱਗ ਸਾਰਿਆਂ ਦੇ ਧਰਮ ਪਹਿਲਾਂ ਦੱਸਣਗੇ। ਛੱਤਰੀ ਦਾ ਧਰਮ ਲਿਖਿਆ ਕਬੀਰ ਜੀ ਨੇ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨ ਹੈ, ਘਾਓ ਖੇਤ ਜੋ ਮਾਂਡਿਓ ਸੂਰਮਾ ਜੂਝਨ ਕੋ ਦਾਓ, ਸੂਰਾ ਸੋ ਪਹਿਚਾਨੀਆਂ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬੂ ਨਾ ਛਾਡੈ ਖੇਤ। ਸੋ ਮਹਾਰਾਜ ਦਸਵੇਂ ਪਾਤਸ਼ਾਹ ਨੇ ਛੱਤਰੀ ਦਾ ਧਰਮ ਲਿਖਿਆ, ਸਵਈਆ ਛੱਤਰੀ ਕੋ ਪੂਤ ਹਾਂ ਬਾਹਮਣ ਕੋ ਨਾਹੇ, ਕਹਿ ਤਪ ਆਵਤ ਹੈ ਜੋ ਕਰੋ, ਔਰ ਜੰਜਾਰ ਜਿਤੋ ਗ੍ਰਹਿ ਕੋ, ਤੋਹੇ ਤਿਆਗ ਕਹਾਂ ਚਿਤ ਤਾਂ ਮੈਂ ਧਰੋ, ਅਬ ਰੀਝ ਕੈ ਦੇਹੋ ਵਹਿ ਹਮ ਕਹੋ, ਜੋ ਹਾਉ ਬਿਨਤੀ ਕਰ ਜੋਰ ਕਰੋ, ਜਬ ਆਓ ਕੀ ਔਧ ਨਿਦਾਨ ਬਣੈ, ਅਤ ਹੀ ਰਨ ਮੈਂ ਤਬ ਜੂਝ ਮਰੋ। ਫਿਰ ਸਵਈਆ ਚਾਰ ਦਿਨੇ, ਧਨ ਜੀਓ ਤੇਹ ਕੋ ਜਗ ਮੈਂ ਮੁਖ ਤੇ, ਹਰ ਚਿਤ ਮੈਂ ਯੁੱਧ ਵਿਚਾਰ ਹੈ, ਦੇਹ ਅਨਿਤ ਨ ਨਿਤ ਰਹਿ, ਜਸ ਨਾਵ ਚੜ੍ਹੈ ਭਵ ਸਾਗਰ ਤਾਰੈ, ਧੀਰਜ ਧਾਮ ਬਣਾਏ ਹੈ ਤਨ, ਬੁੱਧ ਸੋ ਦੀਪਕ ਜਿਉਂ ਜੀਆਰੈ, ਗਿਆਨ ਹੈ ਕੀ ਵਢਨੀ ਮਨੋ, ਆਤ ਲੈ ਕਾਤਰਤਾ ਕੁਤਵਾਰ ਬੁਹਾਰ ਹੈ। ਅਥਵਾ ਇਹ ਵੀ ਫਰਮਾਉਂਦੇ ਨੇ, ਸਵਈਆ ਦੇਹ ਸ਼ਿਵਾ ਬਰ ਮੋਹੇ, ਇਹ ਸ਼ੁਭ ਕਰਮਨ ਤੇ ਕਬਹੂ ਨਾ ਟਰੋ, ਨਾ ਡਰੋ ਅਰਸੋਂ ਜਬ ਜਾਏ ਲਰੋ, ਨਿਸ਼ਚੈ ਕਰੇ ਆਪਣੀ ਜੀਤ ਕਰੋ, ਅਰ ਸਿੱਖੋ ਆਪਣੇ ਹੀ ਮਨ ਕਹੋ, ਇਹ ਲਾਲ ਛਾਉ ਗੁਣ ਤਾਓ ਚਰੋ, ਜਬ ਆਪ ਕੀ ਔਧ ਨਿਦਾਨ ਬਣੈ, ਅਤ ਹੀ ਰਨ ਮੈਂ ਤਬ ਜੂਝ ਮਰੋ। ਇਹ 99 ਅੰਗ ਤੇ ਮਹਾਰਾਜ ਨੇ ਇਹ ਜੋ ਹੈ ਦੇਹ ਸ਼ਿਵਾ ਬਰ ਮੋਹੇ ਫਰਮਾਇਆ। ਬਾਕੀ ਸਾਰੇ ਜੋ 570 ਅੰਗ ਤੇ ਹਨ ਦਸਮ ਗ੍ਰੰਥ ਵਿੱਚ, ਸ਼ੂਦਰ ਸ਼ਬਦੰ ਪ੍ਰਾਕ੍ਰਿਤ ਹੈ। ਸੋ ਸ਼ੂਦਰ ਦਾ ਅਸਧਾਰਨ ਧਰਮ ਇਹ ਹੈ ਜਿਹੜਾ ਪ੍ਰਾਕ੍ਰਿਤ ਹੈ, ਪਰਾਈ ਕਿਰਤ ਕਰਨੀ ਅਰਥਾਤ ਕਹਿਣ ਤੋਂ ਭਾਵ ਨੌਕਰੀ ਵਗੈਰਾ ਕਰਨੀ। ਵੈਸ਼ ਦਾ ਸਧਾਰਨ ਧਰਮ ਕਿਹੜਾ ਹੈ? ਜਿਹੜਾ ਆਪਣੀ ਧਰਮ ਦੀ ਕਿਰਤ ਹੈ, ਕਿਰਤ ਦੁਕਾਨ 'ਤੇ ਬੈਠ ਕੇ ਕਰਨੀ ਹੈ ਜਾਂ ਕਿਰਤ ਖੇਤੀਬਾੜੀ ਕਰਨੀ ਹੈ, ਇਹ ਵੈਸ਼ ਦਾ ਅਸਾਧਾਰਨ ਧਰਮ ਹੈ। ਪਿਛਲੇ ਜ਼ਮਾਨੇ ਅੰਦਰ ਇਹ ਚਾਰੇ ਧਰਮ ਇਕੱਲੇ ਇਕੱਲੇ ਮਨੁੱਖ ਵਿੱਚ ਸਨ। ਵੇਦ ਪੜ੍ਹਨ ਦਾ ਧਰਮ ਬ੍ਰਾਹਮਣ ਵਿੱਚ ਸੀ, ਜੰਗ ਕਰਨਾ ਛੱਤਰੀ ਦਾ ਧਰਮ ਸੀ, ਹੱਕ ਦੀ ਕਿਰਤ ਕਮਾਈ ਕਰਨੀ ਵੈਸ਼ ਦਾ ਧਰਮ ਸੀ, ਪਰਾਏ ਦੀ ਸੇਵਾ ਜੋ ਨੌਕਰੀ ਕਰਨੀ ਹੈ ਸ਼ੂਦਰ ਦਾ ਧਰਮ ਸੀ। ਪਰ ਕਲਗੀਧਰ ਪਿਤਾ ਜੀ ਨੇ ਚਾਰੇ ਧਰਮ ਖਾਲਸੇ 'ਚ ਕਾਇਮ ਕਰਤੇ ਹੈ। ਪਾਠ ਕਰਨ ਵੇਲੇ ਖਾਲਸੇ 'ਚ ਬ੍ਰਾਹਮਣ ਦਾ ਧਰਮ ਹੈ, ਜੰਗ ਕਰਨ ਵੇਲੇ ਛੱਤਰੀ ਦਾ ਧਰਮ ਹੈ, ਆਪਣੀ ਕਿਰਤ ਕਰਨ ਵੇਲੇ ਵੈਸ਼ ਦਾ ਧਰਮ ਆ ਜਾਂਦਾ, ਦੂਜੇ ਮਨੁੱਖ ਦੀ ਜਾਂ ਲੰਗਰ ਦੀ ਸੇਵਾ ਕਰਨ ਵੇਲੇ ਸੇਵਾਦਾਰਾਂ ਵਾਲਾ ਭਾਵ ਸ਼ੂਦਰਾਂ ਵਾਲਾ ਧਰਮ ਆ ਜਾਂਦਾ। ਹੁਣ ਸਾਰਿਆਂ ਦਾ ਸਧਾਰਨ ਧਰਮ, ਸਾਂਝਾ ਧਰਮ ਸਾਰੀ ਮਨੁੱਖਤਾ ਦਾ ਕੀ ਹੈ ਉਹ ਦੱਸੋ। ਤਾਂ ਸਤਿਗੁਰੂ ਮਹਾਰਾਜ ਫਰਮਾਉਂਦੇ ਹਨ, ਸਰਬ ਸ਼ਬਦੰ ਤਾਂ ਏਕ ਸ਼ਬਦੰ ਜੇ ਕੋ ਜਾਣਸ ਭੇਓ। ਸਾਰਿਆਂ ਦਾ ਸਾਂਝਾ ਸ਼ਬਦੰ ਤਾਂ ਧਰਮ ਇਹ ਹੈ ਜਿਹੜਾ ਇੱਕ ਸ਼ਬਦੰ ਬ੍ਰਹਮ ਦਾ ਜਾਣਨਾ, ਜਿਹੜਾ ਕੋਈ ਬੰਦਾ ਗੁਰਾਂ ਦੁਆਰੇ ਉਸ ਬ੍ਰਹਮ ਦੀ ਪ੍ਰਾਪਤੀ ਦੇ ਭਿਓ ਭੇਦ ਨੂੰ ਜਾਣਦਾ। ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ। ਮਹਾਰਾਜ ਜੀ ਕਥਨ ਕਰਦੇ ਉਹ ਨਿਰੰਜਨ ਦੇਵ ਦਾ ਸਰੂਪ ਹੁੰਦਾ, ਜਿਹੜਾ ਕੋਈ ਉਸਦਾ ਦਾਸ ਹੁੰਦਾ ਉਹ ਸੰਸਾਰ ਤੋਂ ਤਰ ਜਾਂਦਾ। ਗੁਰੂ ਸਾਹਿਬ ਜੀ ਇਉਂ ਕਹਿੰਦੇ, ਉਸ ਬ੍ਰਹਮ ਗਿਆਨੀ ਦਾ ਜੋ ਦਾਸ ਹੁੰਦਾ ਉਹ ਨਿਰੰਜਨ ਦੇਵ ਦਾ ਸਰੂਪ ਹੋ ਜਾਂਦਾ। ਪੰਡਿਤ ਗੋਪਾਲ ਦੱਤ ਜਿਵੇਂ ਜਿਵੇਂ ਗਰੀਬ ਨਿਵਾਜ ਤੋਂ ਬਾਣੀ ਸੁਣਦਾ ਗਿਆ, ਉਵੇਂ ਉਹ ਫਿਰ ਉਹਦੇ ਮਨ ਦੀ ਸ਼ਰਧਾ ਵੱਧਦੀ ਗਈ। 3 ਪੌੜੀਆਂ ਸੁਣਦਿਆਂ ਤੱਕ ਜਦ ਅਤਿਅੰਤ ਸ਼ਰਧਾ ਵੱਧ ਗਈ, ਤਦ ਮਹਾਰਾਜ ਨੇ ਉਹਨੂੰ 4th ਪੌੜੀ ਵਿੱਚ ਮਹਾਂਵਾਕ ਦਾ ਫਿਰ ਉਪਦੇਸ਼ ਬਖਸ਼ਿਸ਼ ਕੀਤਾ ਹੈ ਸਤਿਗੁਰੂ ਮਹਾਰਾਜ ਨੇ। ਏਕ ਕ੍ਰਿਸ਼ਨੰ ਤਾਂ ਸਰਬ ਦੇਵਾ, ਦੇਵ ਦੇਵਾ ਤਾਂ ਆਤਮਾ ਹੈ, ਇੱਕ ਜੋ ਕ੍ਰਿਸ਼ਨ ਦੇਵ ਪਰਮਾਤਮਾ ਭਾਵ ਪਰਮਾਤਮਾ ਦੀ ਗੱਲ ਕੀਤੀ ਆ, ਸਾਰਿਆਂ ਦੇਵਤਿਆਂ ਦਾ ਦੇਵ ਸਵਾਮੀ ਮਾਲਕ ਹੈ, ਉਹ ਤਾਂ ਆਤਮਾ ਹੈ ਭਾਵ ਜੀਵ ਰੂਪ ਹੈ। ਸੋ ਇੱਕ ਜੋ ਕ੍ਰਿਸ਼ਨ ਦਾ ਭਾਵ ਪਰਮਾਤਮਾ ਹੈ ਜਿਸ ਵਿੱਚ ਕ੍ਰਿਸ਼ਤਾਈ ਨਹੀਂ ਹੈ, ਜ਼ਮੀਨ ਜਮਾ ਕੇ ਬਿਖੈ ਸਮਸਤੇ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ ਨਾ ਘਾਟ ਬਾੜ ਹੋਤ ਹੈ। ਸੋ ਸਾਰਿਆਂ ਦੇਵ ਅਦੇਵ ਭਾਵ ਦੇਵਤਿਆਂ ਅਤੇ ਦੈਂਤਾਂ ਦਾ ਦੇਵ ਹੁੰਦਾ ਸਵਾਮੀ, ਉਹ ਤਾਂ ਆਤਮਾ ਜੀਵ ਰੂਪ ਹੈ। ਇੱਕ ਜੋ ਪਰਮਾਤਮਾ ਹੈ ਜਿਹਦੀ ਕ੍ਰਿਸ਼ਨ ਦਾ ਭਾਵ ਅਗਨੀ ਸਮਾਨ ਚੇਤਨ ਸੱਤਾ ਦਾ ਪ੍ਰਕਾਸ਼ ਹੈ, ਤਾਂ ਅਤੇ ਜਾ ਦਾ ਆਪਸ ਵਿੱਚ ਸੰਬੰਧ ਹੋਣ ਕਰਕੇ ਤਾਂ ਦਾ ਅਰਥ ਜੋ ਕਰਨਾ, ਜੋ ਸਭ ਦੇਵਾਂ ਦਾ ਪ੍ਰਕਾਸ਼ਕ ਹੈ। ਪ੍ਰਕਾਸ਼ਕ ਤਾਂ ਸੂਰਜ ਚੰਦਰਮਾ ਵੀ ਹਨ। ਮਹਾਰਾਜ ਕਹਿਣਗੇ ਉਹ ਪਰਮੇਸ਼ੁਰ ਸੂਰਜ ਚੰਦਰਮਾ ਆਦਿਕ ਦੇਵ ਦੇਵਾ ਦੇਵਤਿਆਂ ਦਾ ਵੀ ਪ੍ਰਕਾਸ਼ ਰੂਪ ਹੈ, ਉਸ ਪਰਮੇਸ਼ੁਰ ਤਾਂ ਆਤਮਾ ਹੈ ਤੋਂ ਭਾਵ ਜੀ ਰੂਪ ਹੈ। ਮਹਾਰਾਜ ਨੇ ਦਸਵੇਂ ਪਾਤਸ਼ਾਹ ਨੇ ਕਿਹਾ ਨਮੋ ਸੂਰਜ ਸੂਰਜ, ਸੂਰਜਾਂ ਦਾ ਵੀ ਸੂਰਜ ਹੈ, ਸੂਰਜ ਨੂੰ ਵੀ ਉਹ ਪ੍ਰਕਾਸ਼ ਦੇਣ ਵਾਲਾ। ਆਤਮੰ ਸ੍ਰੀ ਵਾਸਵ ਦੇਵਸ ਜੇ ਕੋਈ ਜਾਣ ਸੁਭੇਵ, ਸੋ ਸੱਸੇ ਦੇ ਪੈਰ ਦਾ ਵਾਹਵਾ ਔਂਕੜ ਵਾਂਗੂ ਬੋਲਣਾ। ਇਸ ਪ੍ਰਕਾਰ ਵਾਸਵ ਅਤੇ ਪੈਰ ਦਾ ਯਈਆ ਮੁਕਤੇ ਐੜੇ ਵਾਂਗੂ ਬੋਲੇਗਾ। ਵਾਸਵ ਨੂੰ ਵਾਸਵ, ਬੱਬੇ ਕੰਨਾਂ ਸੱਸੇ ਔਂਕੜ ਐੜਾ, ਇਹਦੇ ਵਾਂਗੂ ਬੋਲਣਾ। ਅਤੇ ਦੇਵਸ ਦੱਦੇ ਲਾਂ, ਵਾਹਵਾ ਸੱਸਾ ਐੜਾ ਉੱਤੇ ਟਿੱਪੀ, ਦੇਵਸ ਵਾਂਗੂ ਇਸ ਤਰ੍ਹਾਂ ਬੁਲਾਉਣਾ ਇਹਨਾਂ ਨੂੰ। ਆਤਮੰ ਸ੍ਰੀ ਵਾਸਵ ਦੇਵਸ ਜੇ ਕੋਈ ਜਾਣਸ ਭੇਵ, ਅਤੇ ਆਤਮੰਗ ਹੁੰਦਾ ਜੀਵ, ਸ੍ਰੀ ਸੁਭਾਵਿਮਾਨ ਵਾਸਾ ਦੇਣ ਵਾਲਾ ਜੋ ਪਰਮਾਤਮਾ ਅਸਯ ਭਾਵ ਹੈ, ਸੋ ਉਹਦਾ ਸਰੂਪ ਹੈ। ਕਹੋ ਕਬੀਰ ਇਹੋ ਰਾਮ ਕੀ ਅੰਸ਼, ਜਸ ਕਾਗਦ ਪਰ ਮਿਟੈ ਨ ਮੰਸ। ਆਤਮ ਮੈਂ ਰਾਮ, ਰਾਮ ਮੈਂ ਆਤਮ, ਚੀਨ ਇਸ ਗੁਰ ਵਿਚਾਰਾ। ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮਨ ਹਰਜੀ ਤੇਰੇ ਨਾਲ ਹੈ ਗੁਰਮਤੀ ਰੰਗ ਮਾਣ। ਜਿਹੜਾ ਕੋਈ ਜੀਵ ਇਸ ਤਰ੍ਹਾਂ ਜੀਵ ਈਸ਼ਵਰ ਦੀ ਅਭੇਦਤਾ ਦੇ ਭੇਦ ਨੂੰ ਜਾਣਦਾ ਹੈ। ਸੋ ਮਹਾਰਾਜ ਨੇ ਜਿਵੇਂ ਬਚਨ ਫਰਮਾਇਆ, ਜੈਸੇ ਏਕ ਆਗ ਤੇ ਕਨੂਕਾ ਕੋਟ, ਆਗ ਉੱਠੇ ਨਿਆਰੇ ਨਿਆਰੇ ਹੋਏ ਕਹਿ ਫਿਰ ਆਗ ਮੈਂ ਮਿਲਾਹੇਂਗੇ। ਜੈਸੇ ਏਕ ਧੂਰ ਤੇ ਅਨੇਕ ਧੂਰ ਪੂਰਤ ਹੈ, ਧੂਰ ਕੇ ਕਨੂਕਾ ਫਿਰ ਧੂਰ ਹੀ ਸਮਾਹੇਂਗੇ। ਜੈਸੇ ਏਕ ਨਦ ਤੇ ਤਰੰਗ ਕੋਟ ਉਪਜਿਤ ਹੈ, ਪਾਨ ਕੇ ਤਰੰਗ ਸਭੈ ਪਾਨ ਹੀ ਕਹਾਏਂਗੇ। ਤੈਸੇ ਵਿਸ਼ਵ ਰੂਪ ਦੇ ਅਭੂਤ ਭੂਤ ਪ੍ਰਗਟ ਹੋਏ, ਤਾਹੀ ਤੇ ਉਪਜ ਸਭੈ ਤਾਹੀ ਮੈਂ ਸਮਾਹੇਂਗੇ। ਇਹ ਦਸਵੇਂ ਪਾਤਸ਼ਾਹ ਨੇ ਬਚਨ ਲਿਖੇ 19 ਅੰਗ ਤੇ। ਸੋ ਬਚਨ ਫਰਮਾਉਂਦੇ ਹਨ ਕਿ ਘੱਟ ਉਪਾਧੀ ਭੇਦ ਕਰਕੇ ਜਿਵੇਂ ਪ੍ਰਤੀਬਿੰਬ ਬਿੰਬ ਤੋਂ ਭਿੰਨ ਪ੍ਰਤੀਤ ਹੁੰਦਾ, ਪਰ ਜਿਸ ਵੇਲੇ ਡੰਡਾ ਮਾਰ ਕੇ ਘੱਟ ਨੂੰ ਭੰਨ ਦਿੱਤਾ ਤਾਂ ਉਸੇ ਵੇਲੇ ਪ੍ਰਤੀਬਿੰਬ ਬਿੰਬ ਨੂੰ ਜਾ ਕੇ ਮਿਲਦਾ। ਕੀ ਸਮਝ ਲੱਗੀ? ਭਾਵ ਕਹਿਣ ਤੋਂ ਘੜੇ ਦੀ ਉਪਾਧੀ ਕਰਕੇ ਜਿਵੇਂ ਘੜੇ 'ਚ ਪਾਣੀ ਪਾ ਕੇ ਰੱਖਿਆ, ਸੂਰਜ ਉੱਪਰ ਅਸਮਾਨ ਵਿੱਚ ਹੈ, ਉਹਦਾ ਪ੍ਰਤੀਬਿੰਬ ਘੜੇ 'ਚ ਪੈਂਦਾ, ਸੂਰਜ ਅਤੇ ਘੜੇ ਵਾਲਾ ਸੂਰਜ ਅਲੱਗ ਅਲੱਗ ਪ੍ਰਤੀਤ ਹੁੰਦੇ ਆ। ਜਦੋਂ ਡੰਡਾ ਮਾਰ ਕੇ ਤੋੜਿਆ, ਘੜਾ ਭੰਨਤਾ, ਉਹ ਫਿਰ ਉਹ ਜਿਹੜਾ ਪ੍ਰਤੀਬਿੰਬ ਘੜੇ 'ਚ ਪਾਣੀ ਕਰਕੇ ਪੈਂਦਾ ਸੀ, ਉਹ ਵਾਪਸ ਜਾ ਮਿਲਿਆ ਸੂਰਜ ਵਿੱਚ, ਆਇਆ ਵੀ ਨਹੀਂ, ਬਸ ਦਿਖਦਾ ਹੀ ਸੀ। ਇਸੇ ਤਰ੍ਹਾਂ ਤਾਂ ਕਾਰਨ ਘੱਟ ਉਪਾਧੀ ਸ਼ਕਾਮ ਕਰਮਾਂ ਰੂਪ ਜਲ ਕਰਕੇ ਪ੍ਰਤੀਬਿੰਬ ਰੂਪ ਜੀਵ ਬ੍ਰਹਮ ਤੋਂ ਭਿੰਨ ਪ੍ਰਤੀਤ ਹੁੰਦਾ। ਕੀ ਭਾਵ? ਇਸੇ ਤਰ੍ਹਾਂ ਕਹਿੰਦੇ ਅੰਤਹਿ ਕਰਨ ਘੜੇ ਦੀ ਉਪਾਧੀ ਵਾਂਗੂ ਆਪਣੇ ਹਿਰਦੇ ਜਿਹੜਾ ਅੰਤਹਿ ਕਰਨ ਅੰਦਰ, ਉਹ ਉਹਦੇ ਵਿੱਚ ਪਾਣੀ ਕਿਹੜਾ ਭਰਿਆ ਹੋਇਆ? ਜਿਹੜੇ ਆਪਾਂ ਸਕਾਮ ਕਰਮ ਕਰਦੇ ਹਾਂ, ਸਹਿਤ ਕਾਮਨਾ ਦੇ ਕਰਮਾਂ ਨੂੰ ਕਰਦੇ ਹਾਂ, ਸਕਾਮ ਕਰਮਾਂ ਰੂਪ ਜਲ ਕਰਕੇ ਇਹ ਪ੍ਰਤੀਬਿੰਬ ਰੂਪ ਜੀਵ ਬ੍ਰਹਮ ਤੋਂ ਵੱਖਰਾ ਪ੍ਰਤੀਤ ਹੁੰਦਾ। ਜਿਸ ਵੇਲੇ ਗਿਆਨ ਰੂਪ ਡੰਡੇ ਨਾਲ ਅੰਤਹਿ ਕਰਨ ਰੂਪ ਘੜੇ ਨੂੰ ਭੰਨਤਾ ਅਤੇ ਸਕਾਮ ਕਰਮਾਂ ਰੂਪ ਜਲ ਡੋਲਤਾ, ਸਕਾਮ ਹੁੰਦਾ ਨਿਸਕਾਮ ਹੋ ਗਿਆ। ਜਦੋਂ ਸਕਾਮ ਨੂੰ ਛੱਡ ਦਿਓ, ਕਿਉਂਕਿ ਸਵੇਰੇ ਵੀ ਦੱਸਿਆ ਸੀ ਬਈ ਇਹ ਜਿਹੜਾ ਪਾਠ ਕਰੀ ਜਾਣੇ, ਨਾਲੇ ਫੁਰਨੇ ਕਰੀ ਜਾਣੇ, ਆਹ ਕੰਮ ਬਣ ਜੇ, ਆਹ ਕੰਮ ਬਣ ਜੇ, ਆਹ ਕੰਮ ਬਣ ਜੇ, ਇਹ ਸਕਾਮ ਕਰਮਾਂ ਦਾ ਜਲ ਭਰੀ ਜਾਂਦੇ ਆ। ਬਾਅਦ 'ਚ ਕਹਿੰਦੇ ਮੈਨੂੰ ਬ੍ਰਹਮ ਗਿਆਨ ਨਹੀਂ ਹੋਇਆ, ਰਸ ਨਹੀਂ ਆਇਆ, ਇਕਾਗਰਤਾ ਨਹੀਂ ਹੋਈ, ਮਨ ਨਹੀਂ ਟਿਕਿਆ, ਜਾਂ ਤਾਂ ਇਹ ਲੈ ਲਓ ਜਾਂ ਉਹ ਲੈ ਲਓ। ਹੁਣ ਮਹਾਰਾਜ ਕਹਿੰਦੇ ਸਕਾਮ ਕਰਮ ਕਰਨੇ ਛੱਡ ਦੇ ਤਾਂ ਤੇਰੀ ਪਰਾਲਬਧ ਮਿਣੀ ਹੋ ਜਾਣੀ ਆ, ਨਿਸਕਾਮ ਹੋ ਜਾ, ਬਾਣੀ ਪੜ੍ਹਦਿਆਂ ਕੋਈ ਕਾਮਨਾ ਨਾ ਕਰ, ਫਿਰ ਠੰਡ ਪੈਣੀ ਮਨ ਨੂੰ। ਸਕਾਮ ਕਰਮ ਸੋਚੀ ਜਾਂਦਾ, ਆਹ ਬਣ ਜੇ, ਆਹ ਬਣ ਜੇ, ਫਿਰ ਨਹੀਂ ਬਣਦਾ, ਫਿਰ ਨਿੰਦਾ ਕਰਦਾ, ਇੰਨੇ ਪਾਠ ਕੀਤੇ ਸੀ ਕੰਮ ਨਹੀਂ ਬਣਿਆ, ਫਿਰ ਉਹ 'ਚ ਦੋਸ਼ੀ ਹੋ ਜਾਂਦਾ, ਲੋੜ ਹੀ ਨਹੀਂ। ਮਹਾਰਾਜ ਕਹਿੰਦੇ ਸਹਿਤ ਕਾਮਨਾ ਦੇ ਕਰਮ ਕਰਨ ਅੰਦਰ ਜਲ ਭਰਿਆ ਹੋਇਆ ਡੋਲ ਦੇ ਅਤੇ ਨਿਸਕਾਮ ਹੋ ਜਾਏ, ਜੀਵ ਬ੍ਰਹਮ ਨਾਲ ਭੇਦ ਹੋ ਜਾਂਦਾ। ਇਸ ਤਰ੍ਹਾਂ ਦੇ ਭੇਦ ਨੂੰ ਜਿਹੜਾ ਗਿਆਨਵਾਨ ਜਾਣ ਲੈਂਦਾ, ਨਾਨਕ ਤਾਕੋ ਦਾਸ ਹੈ ਸੋਈ ਨਿਰੰਜਨ ਦੇਵ, ਮਹਾਰਾਜ ਕਥਨ ਕਰਦੇ ਉਹ ਨਿਰੰਜਨ ਦੇ ਪਰਮਾਤਮਾ ਦਾ ਸਰੂਪ ਹੈ ਤਾਂ ਕੋ ਦਾਸ ਹੈ ਅਤੇ ਇਸਦੀ ਨਿਗਾਹ ਵਿੱਚ ਦਾਸ ਕੌਣ ਅਤੇ ਸਵਾਮੀ ਕੌਣ ਭਾਵ ਉਹਦੀ ਨਿਗਾਹ ਵਿੱਚ ਕੋਈ ਦੁੰਦਵਾਦ ਨਹੀਂ ਹੈ। ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਸੋ ਇਸ ਪ੍ਰਕਾਰ ਮਹਾਰਾਜ ਕਹਿੰਦੇ ਨਾਨਕ ਤਾਂ ਕੋ ਦਾਸ ਹੈ ਸੋਈ ਨਿਰੰਜਨ ਦੇਵ। ਕਹਿੰਦੇ ਉਹ ਨਿਰੰਜਨ ਦੇਵ ਦਾ ਸਰੂਪ ਬਣ ਗਿਆ ਉਹ ਜੀਵ, ਕਹਿੰਦੇ ਮੈਂ ਉਹਦਾ ਦਾਸ ਹਾਂ। ਇੰਨੀ ਨਿਮਰਤਾ ਕਿਉਂ ਦਾਸ ਹੋ? ਕਹਿੰਦੇ ਕਿਉਂਕਿ ਉਹ ਨਿਰੰਕਾਰ ਉਹਦੇ ਹਿਰਦੇ 'ਚ ਬੈਠੇ ਨੇ, ਬ੍ਰਹਮ ਸਰੂਪ ਹੋ ਗਿਆ। ਇਸ ਪ੍ਰਕਾਰ ਪਾਵਨ ਬਚਨ ਫਰਮਾਉਂਦੇ ਹਨ, ਇਹ ਆਸਾ ਦੀ ਵਾਰ ਵਿੱਚ ਵੀ ਸਾਰੇ ਥੋੜ੍ਹੇ ਜਿਹੇ ਬਦਲਵੇਂ ਅੱਖਰਾਂ ਨਾਲ ਲਿਖੇ ਹੋਏ ਉੱਥੇ ਵੀ ਲਿਖੇ ਨੇ ਬਚਨ ਮਹਾਰਾਜ ਨੇ। ਸੋ ਇਹ ਚਤੁਰ ਸਲੋਕੀ ਗੀਤਾ ਦਾ ਉਪਦੇਸ਼ ਦੇ ਕੇ ਮਹਾਰਾਜ ਨੇ ਕਿਹਾ ਇਹਦਾ ਅੰਮ੍ਰਿਤ ਵੇਲੇ ਰੋਜ਼ ਪਾਠ ਕਰਿਆ ਕਰੋ ਔਰ ਇਹ ਸੰਸਾਰ ਚੱਲ ਕੇ ਆਪਣਾ ਜੀਵਨ ਉੱਚਾ ਕਰੋ। ਇਹ ਸਿੱਖਿਆ ਦੇ ਕੇ ਮਹਾਰਾਜ ਸੱਚੇ ਪਾਤਸ਼ਾਹ ਚਲੇ ਗਏ।